ਵੇ ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਕਲਾਮ ਤੇਰਾ ਐ ਸੋਹਣੇ ਰੱਬਾ,
ਏ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਏ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਏ ਕਲਾਮ ਤੇਰਾ ਐ ਸੋਹਣੇ ਰੱਬਾ,
ਏ ਕਲਾਮ ਤੇਰਾ ਐ ਸੋਹਣੇ ਰੱਬਾ, ਏ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਏ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਏ ਕਲਾਮ ਤੇਰਾ ਐ ਸੋਹਣੇ ਰੱਬਾ, ਏ ਕਲਾਮ ਤੇਰਾ ਐ ਸੋਹਣੇ ਰੱਬਾ। ਤੇਰੀ ਪਹਿਚਾਨ ਰੱਬਾ, ਸਾਨੂੰ ਦੇਂਦਾ ਤੇਰੀ ਪਹਿਚਾਨ ਰੱਬਾ,
ਸਾਰੀ ਜ਼ਿੰਦੜੀ ਦਾ ਸਾਮਾਨ ਰੱਬਾ, ਸਾਰੀ ਜ਼ਿੰਦੜੀ ਦਾ ਸਾਮਾਨ ਰੱਬਾ,
ਸਾਨੂੰ ਸਾਰਿਆਂ ਰੋਗਾਂ ਤੋਂ ਦੇਂਦਾ ਸ਼ਫਾ,
ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਇੱਕ ਖਾਨਦਾਨੀ ਤਰਜ਼ ਜ਼ਿੰਦਗੀ ਦਾ ਪ੍ਰੋਗਰਾਮ ਫੈਮਿਲੀ ਲਾਈਫ ਸਟਾਈਲ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਬੱਚਿਆਂ ਦੀ ਬੜੋਤਰੀ ਦੇ ਲਈ ਵਾਲਦੈਨ ਨੂੰ ਕੀ ਕੁਝ ਕਰਨ ਦੀ ਜ਼ਰੂਰਤ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਜਦੋਂ ਬੱਚਾ 5 ਜਾਂ 6 ਸਾਲ ਦਾ ਹੁੰਦਾ ਹੈ ਤੇ ਉਹਦੀਆਂ ਆਦਤਾਂ 'ਚ ਬਹੁਤ ਤਬਦੀਲੀ ਆ ਜਾਂਦੀ ਏ। ਹੁਣ ਉਹ ਬਿਲਾ ਮਕਸਦ ਖੇਲਣ ਨੂੰ ਪਸੰਦ ਨਹੀਂ ਕਰਦਾ ਤੇ ਆਪਣੇ ਦੋਸਤਾਂ ਦੇ ਨਾਲ ਮੁਖਤਲਿਫ ਖੇਲ ਖੇਲਣਾ ਪਸੰਦ ਕਰਦਾ ਏ। ਇਸ ਉਮਰ 'ਚ ਬੱਚਾ ਇੱਕ ਐਸਾ ਦੋਸਤ ਰੱਖਦਾ ਏ ਜਿਹਨੂੰ ਉਹ ਆਪਣਾ ਰਾਜ਼ਦਾਰ ਸਮਝਦਾ ਏ ਤੇ ਦੂਸਰੇ ਦੋਸਤਾਂ ਦੀ ਨਿਸਬਤ ਬੱਚਾ ਆਪਣੇ ਉਸ ਦੋਸਤ ਨਾਲ ਜ਼ਿਆਦਾ ਮਿਲਦਾ ਏ ਤੇ ਉਹਦੇ ਨਾਲ ਜ਼ਿਆਦਾ ਖੇਲਣਾ ਪਸੰਦ ਕਰਦਾ ਏ। ਆਪਣੀਆਂ ਛੋਟੀਆਂ ਛੋਟੀਆਂ ਗੱਲਾਂ ਵੀ ਆਪਣੇ ਉਸ ਦੋਸਤ ਨੂੰ ਸੁਣਾਉਂਦਾ ਏ ਤੇ ਉਹ ਦੋਨੋਂ ਖੁਸ਼ ਰਹਿੰਦੇ ਨੇ। ਸਾਥੀਓ, ਇਸ ਉਮਰ 'ਚ ਬੱਚਾ ਇਹ ਚਾਹੁੰਦਾ ਹੈ ਕਿ ਉਹਦੇ ਖਾਨਦਾਨ ਦੇ ਲੋਕ ਉਹਦੇ ਨਾਲ ਮੁਹੱਬਤ ਨਾਲ ਪੇਸ਼ ਆਉਣ, ਉਹਦਾ ਇਹਤਰਾਮ ਕਰਨ ਤੇ ਉਹਦੀਆਂ ਖਾਹਿਸ਼ਾਂ ਵੀ ਬਦਲਦੀਆਂ ਰਹਿੰਦੀਆਂ ਨੇ। ਕਈ ਦਫ਼ਾ ਬੱਚਾ ਚਾਹੁੰਦਾ ਹੈ ਕਿ ਉਹਨੂੰ ਕਹਾਣੀ ਸੁਣਾਈ ਜਾਏ, ਉਹਨੂੰ ਗੋਦ 'ਚ ਬਿਠਾ ਲਿਆ ਜਾਏ, ਜਾਂ ਫਿਰ ਕਈ ਦਫ਼ਾ ਬੱਚਾ ਐਸਾ ਰਵੱਈਆ ਇਖਤਿਆਰ ਕਰਦਾ ਹੈ ਜਿਵੇਂ ਕਿ ਨੰਨੇ ਮੁੰਨੇ ਬੱਚੇ ਕਰਦੇ ਨੇ। ਲੇਕਿਨ ਕਦੀ ਇਹਦੇ ਬਰਕਸ ਉਹ ਖੁਦ ਨੂੰ ਵੱਡਾ ਸਮਝਦਾ ਹੈ ਤੇ ਆਪਣੇ ਆਪ ਨੂੰ ਬਹੁਤ ਹੀ ਤਾਕਤਵਰ ਖਿਆਲ ਕਰਦਾ ਹੈ। ਬੱਚਾ ਉਹ ਕੰਮ ਕਰਨਾ ਪਸੰਦ ਕਰਦਾ ਹੈ ਜਿਹੜੇ ਕਿ ਵੱਡੇ ਕਰਦੇ ਨੇ। ਸੋ ਸਾਥੀਓ, ਅਸੀਂ ਵੇਖਦੇ ਹਾਂ ਕਿ ਇਸ ਉਮਰ ਦੇ ਬੱਚੇ ਦੀਆਂ ਆਦਤਾਂ ਤਬਦੀਲ ਹੁੰਦੀਆਂ ਰਹਿੰਦੀਆਂ ਨੇ। ਇਸ ਉਮਰ 'ਚ ਬੱਚੇ ਮੁਖਤਲਿਫ ਕਹਾਣੀਆਂ ਸੁਣਨਾ ਤੇ ਸੁਣਾਉਣਾ ਪਸੰਦ ਕਰਦੇ ਨੇ। ਆਪਣੇ ਭੈਣ ਭਰਾਵਾਂ ਨੂੰ ਜਾਂ ਆਪਣੇ ਮਾਂ ਬਾਪ ਨੂੰ ਮੁਖਤਲਿਫ ਕਹਾਣੀਆਂ ਸੁਣਾਉਂਦੇ ਨੇ। ਅਗਰ ਟੀ ਵੀ 'ਤੇ ਕੋਈ ਪ੍ਰੋਗਰਾਮ ਵੇਖਣ ਤੇ ਉਸ ਤਰ੍ਹਾਂ ਦੀ ਐਕਟਿੰਗ ਕਰਨਾ ਪਸੰਦ ਕਰਦੇ ਨੇ। ਸਾਥੀਓ, ਯਾਦ ਰੱਖੋ ਕਿ ਇਹ ਉਮਰ ਬਹੁਤ ਜ਼ਿਆਦਾ ਸਿੱਖਣ ਵਾਲੀ ਹੁੰਦੀ ਹੈ। ਇਸੇ ਵਜ੍ਹਾ ਨਾਲ ਹੀ ਇਸ ਉਮਰ ਦੇ ਬੱਚੇ ਨੂੰ ਅਹਿਸਾਸ ਬੱਚੇ ਵੀ ਕਿਹਾ ਜਾਂਦਾ ਹੈ। ਸਾਥੀਓ, ਚੂੰਕਿ ਇਹ ਉਮਰ ਸਿੱਖਣ ਵਾਲੀ ਹੁੰਦੀ ਹੈ, ਸੋ ਵਾਲਿਦੈਨ ਨੂੰ ਇਹ ਚਾਹੀਦਾ ਹੈ ਕਿ ਉਹ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਉਹਨਾਂ ਦੀ ਖੇਲ ਕੂਦ 'ਚ ਵੀ ਦਿਲਚਸਪੀ ਲੈਣ। ਬੱਚਿਆਂ ਨੂੰ ਕਦੀ ਕਦਾਰ ਸੈਰ ਕਰਾਉਣ ਦੇ ਲਈ ਬਾਹਰ ਲੈ ਜਾਣ। ਸੈਰ ਕਰਨ ਨਾਲ ਬੱਚੇ ਬਹੁਤ ਖੁਸ਼ ਹੁੰਦੇ ਨੇ ਅਤੇ ਉਹ ਮੁਖਤਲਿਫ ਚੀਜ਼ਾਂ ਦੇ ਬਾਰੇ ਸਿੱਖਦੇ ਨੇ। ਸੈਰੋ ਤਫਰੀਹ ਬੱਚੇ ਦੇ ਲਈ ਬਹੁਤ ਹੀ ਫਾਇਦੇਮੰਦ ਹੈ, ਕਿਉਂਕਿ ਬੱਚਾ ਖੁਦਾਵੰਦ ਦੀ ਕਾਰੀਗਰੀ ਨੂੰ ਵੇਖਦਾ ਹੈ। ਸਾਥੀਓ, ਅਗਰ ਵਾਲਿਦੈਨ ਸੈਰੋ ਤਫਰੀਹ ਦੇ ਦੌਰਾਨ ਆਪਣੇ ਬੱਚੇ ਨੂੰ ਖੁਦਾ ਤਾਲਾ ਦੇ ਬਾਰੇ ਦੱਸਣਗੇ, ਉਹਨਾਂ ਦੇ ਅਜ਼ੀਮ ਕੰਮਾਂ ਦੇ ਬਾਰੇ ਦੱਸਣਗੇ, ਫਿਤਰਤ ਦੀ ਖੂਬਸੂਰਤੀ ਦੇ ਬਾਰੇ ਦੱਸਣਗੇ, ਤਾਂ ਯਕੀਨਨ ਬੱਚਾ ਇਹ ਸਾਰੀਆਂ ਗੱਲਾਂ ਸੁਣ ਕੇ ਬਹੁਤ ਖੁਸ਼ ਹੋਏਗਾ ਅਤੇ ਬਹੁਤ ਅੱਛੀਆਂ ਅੱਛੀਆਂ ਗੱਲਾਂ ਸਿੱਖੇਗਾ। ਸਾਥੀਓ, ਯਾਦ ਰੱਖੋ ਕਿ ਬੱਚੇ ਇਸ ਉਮਰ 'ਚ ਨਵੇਂ ਨਵੇਂ ਤਜਰਬੇ ਕਰਕੇ ਖੁਸ਼ ਹੁੰਦੇ ਨੇ। ਉਹ ਹਰ ਚੀਜ਼ ਦੇ ਬਾਰੇ ਪੁੱਛਦੇ ਨੇ ਅਤੇ ਮੁਖਤਲਿਫ ਸਵਾਲ ਕਰਦੇ ਨੇ। ਅਕਸਰ ਔਕਾਤ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਕਈ ਦਫ਼ਾ ਬੱਚੇ ਇੰਨੇ ਸਵਾਲਾਂ ਕਰਦੇ ਨੇ ਕਿ ਵੱਡੇ ਜਾਂ ਵਾਲਿਦੈਨ ਬੱਚੇ ਦੇ ਸਵਾਲਾਂ ਤੋਂ ਤੰਗ ਆ ਜਾਂਦੇ ਨੇ। ਲੇਕਿਨ ਸਾਥੀਓ, ਯਾਦ ਰੱਖੋ ਕਿ ਬੱਚਿਆਂ ਦੇ ਇਸ ਛੋਟੇ ਛੋਟੇ ਸਵਾਲਾਂ ਦੇ ਜਵਾਬਾਂ ਦੇਣਾ ਸਾਡਾ ਫਰਜ਼ ਹੈ। ਅਗਰ ਅਸੀਂ ਬੱਚੇ ਨੂੰ ਡਾਂਟ ਦੇਵਾਂਗੇ, ਉਹਨਾਂ ਦੀ ਗੱਲ ਦਾ ਜਵਾਬ ਨਹੀਂ ਦੇਵਾਂਗੇ, ਤਾਂ ਇਹਦੇ ਨਾਲ ਬੱਚੇ ਮਾਯੂਸ ਹੋ ਜਾਣਗੇ। ਯਾਦ ਰੱਖੋ ਕਿ ਇਹ ਉਮਰ ਬੱਚੇ ਦੀ ਸਿੱਖਣ ਦੀ ਹੁੰਦੀ ਹੈ। ਅਗਰ ਬੱਚੇ ਨੂੰ ਡਾਂਟ ਦਿੱਤਾ ਜਾਏ, ਉਹਦੇ ਸਵਾਲਾਂ ਦੇ ਜਵਾਬਾਂ ਉਹਨੂੰ ਨਾ ਦਿੱਤੇ ਜਾਣ, ਸਖਤੀ ਨਾਲ ਬੱਚੇ ਨਾਲ ਪੇਸ਼ ਆਇਆ ਜਾਏ, ਤਾਂ ਬੱਚਾ ਅਫਸੁਰਦਾ ਹੋ ਜਾਂਦਾ ਹੈ ਅਤੇ ਸਿੱਖਣ ਦਾ ਜਿਹੜਾ ਜਜ਼ਬਾ ਉਹਦੇ ਅੰਦਰ ਮੌਜੂਦ ਹੁੰਦਾ ਹੈ, ਉਹ ਆਹਿਸਤਾ ਆਹਿਸਤਾ ਖਤਮ ਹੋ ਜਾਂਦਾ ਹੈ। ਬੱਚੇ ਦੇ ਲਈ ਕਾਰ 'ਚ ਅਤੇ ਕਾਰ ਤੋਂ ਬਾਹਰ ਛੋਟੀਆਂ ਛੋਟੀਆਂ ਚੀਜ਼ਾਂ ਬੇਹੱਦ ਅਹਿਮੀਅਤ ਦੀਆਂ ਹਾਮਿਲ ਹੁੰਦੀਆਂ ਨੇ। ਐਸੀਆਂ ਚੀਜ਼ਾਂ ਨੂੰ ਵੇਖ ਕੇ ਉਹਦੇ ਜ਼ਿਹਨ 'ਚ ਮੁਖਤਲਿਫ ਸਵਾਲਾਂ ਆਉਂਦੇ ਨੇ ਅਤੇ ਉਹ ਉਹਨਾਂ ਦੇ ਜਵਾਬਾਂ ਦੀ ਖੋਜ 'ਚ ਲੱਗਿਆ ਰਹਿੰਦਾ ਹੈ। ਇਹੋ ਹੀ ਉਮਰ ਬੱਚੇ ਦੇ ਸਮਝਣ ਅਤੇ ਸੋਚਣ ਦੀ ਵੀ ਹੁੰਦੀ ਹੈ। ਸਾਥੀਓ, ਬੱਚੇ ਦੀ ਨਸ਼ੋਨੁਮਾ ਦੇ ਲਈ ਇਹ ਜ਼ਰੂਰੀ ਹੈ ਕਿ ਉਹਨੂੰ ਆਜ਼ਾਦੀ ਦਵੋ, ਉਹਨੂੰ ਬਾਰ ਬਾਰ ਨਾ ਟੋਕੋ। ਅਗਰ ਜਾਂ ਮੁਨਾਸਿਬ ਰੋਕ ਟੋਕ ਵੀ ਠੀਕ ਹੈ, ਲੇਕਿਨ ਹਰ ਵਕਤ ਬੱਚੇ ਨੂੰ ਟੋਕਦੇ ਰਹਿਣਾ ਵੀ ਠੀਕ ਨਹੀਂ। ਕਈ ਦਫ਼ਾ ਇਸ ਤਰ੍ਹਾਂ ਹੁੰਦਾ ਹੈ ਕਿ ਕਾਰ 'ਚ ਜਦੋਂ ਬੱਚਾ ਖੇਲਦਾ ਹੈ ਤਾਂ ਬਾਰ ਬਾਰ ਉਹਨੂੰ ਰੋਕਿਆ ਟੋਕਿਆ ਜਾਂਦਾ ਹੈ ਕਿ ਇਹ ਨਾ ਕਰੋ, ਉਹ ਨਾ ਕਰੋ, ਇਸ ਮੇਜ਼ ਨੂੰ ਹੱਥ ਨਾ ਲਗਾਓ, ਸੋਫੇ 'ਤੇ ਨਾ ਬੈਠੋ, ਜਾਂ ਇਹ ਕੰਮ ਨਾ ਕਰੋ, ਜਾਂ ਫਲਾਂ ਚੀਜ਼ ਨੂੰ ਨਾ ਛੂਵੋ। ਸਾਥੀਓ, ਜਦੋਂ ਬੱਚੇ ਨੂੰ ਬਾਰ ਬਾਰ ਛੋਟੀਆਂ ਛੋਟੀਆਂ ਗੱਲਾਂ 'ਤੇ ਟੋਕਿਆ ਜਾਂਦਾ ਹੈ ਤਾਂ ਬੱਚਾ ਇਹ ਸੋਚਦਾ ਹੈ ਕਿ ਉਹਦੀ ਕੋਈ ਮਰਜ਼ੀ ਹੀ ਨਹੀਂ, ਉਹ ਆਪਣੀ ਮਰਜ਼ੀ ਦੇ ਮੁਤਾਬਿਕ ਕੋਈ ਕੰਮ ਨਹੀਂ ਕਰ ਸਕਦਾ। ਸੋ ਇਸ ਲਈ ਜ਼ਰੂਰੀ ਹੈ ਕਿ ਬੱਚੇ ਨੂੰ ਥੋੜ੍ਹੀ ਆਜ਼ਾਦੀ ਜ਼ਰੂਰ ਦਵੋ ਅਤੇ ਉਹਨੂੰ ਇਹ ਦੱਸੋ ਕਿ ਕਿਹੜੀ ਚੀਜ਼ ਖੇਲਣ ਦੇ ਲਈ ਠੀਕ ਹੈ ਅਤੇ ਕਿਹੜੀ ਨਹੀਂ। ਸਾਥੀਓ, ਅਗਰ ਅਸੀਂ ਬੱਚਿਆਂ ਨੂੰ ਇੱਕ ਖੁਸ਼ਗਵਾਰ ਮਾਹੌਲ ਦੇਵਾਂਗੇ ਅਤੇ ਫਿਰ ਅਸੀਂ ਇਹ ਮਹਿਸੂਸ ਕਰਾਂਗੇ ਕਿ ਬੱਚੇ ਦੇ ਅੰਦਰ ਜਿਹੜਾ ਸਿੱਖਣ ਦਾ ਜਜ਼ਬਾ ਮੌਜੂਦ ਹੈ ਉਹ ਆਹਿਸਤਾ ਆਹਿਸਤਾ ਵਧੇਗਾ। ਲੇਕਿਨ ਅਗਰ ਅਸੀਂ ਅਹਿਸਾਨ ਨਹੀਂ ਕਰਾਂਗੇ ਤਾਂ ਫਿਰ ਬੱਚੇ ਦਾ ਇਹ ਜਜ਼ਬਾ ਖਤਮ ਹੋ ਜਾਏਗਾ ਅਤੇ ਬੱਚਾ ਆਪਣੇ ਜ਼ਿਹਨ ਤੋਂ ਨਵੀਆਂ ਨਵੀਆਂ ਗੱਲਾਂ ਅਤੇ ਚੀਜ਼ਾਂ ਇਜਾਦ ਨਹੀਂ ਕਰ ਪਾਏਗਾ। ਇਸ ਤੋਂ ਇਲਾਵਾ ਸਾਥੀਓ, ਇਹ ਗੱਲ ਵੀ ਯਾਦ ਰੱਖੋ ਕਿ ਤੁਹਾਡੇ ਸਾਰੇ ਬੱਚਿਆਂ ਦੀਆਂ ਆਦਤਾਂ ਜ਼ਰੂਰੀ ਨਹੀਂ ਕਿ ਇੱਕ ਜੈਸੀਆਂ ਹੀ ਹੋਣ। ਅਗਰ ਚਾਹੇ ਉਹਨਾਂ ਨੇ ਇੱਕ ਹੀ ਮਾਹੌਲ 'ਚ ਅਤੇ ਇੱਕ ਹੀ ਤਰੀਕੇ ਨਾਲ ਪਰਵਰਿਸ਼ ਪਾਈ ਹੁੰਦੀ ਹੈ, ਲੇਕਿਨ ਹਮੇਸ਼ਾ ਇਹ ਗੱਲ ਯਾਦ ਰੱਖੋ ਕਿ ਹਰ ਬੱਚਾ ਦੂਸਰੇ ਬੱਚੇ ਤੋਂ ਮੁਖਤਲਿਫ ਆਦਤਾਂ ਲੈ ਕੇ ਪੈਦਾ ਹੁੰਦਾ ਹੈ। ਵੱਡੇ ਹੋਣ ਦੇ ਨਾਲ ਨਾਲ ਇਹ ਆਦਤਾਂ ਵੀ ਬਦਲਦੀਆਂ ਰਹਿੰਦੀਆਂ ਨੇ। ਇਸ ਲਈ ਅਗਰ ਚਾਹ ਘਰ 'ਚ ਕੋਈ ਬੱਚਾ ਬਹੁਤ ਜ਼ਿਆਦਾ ਸ਼ੈਤਾਨ ਹੈ ਜਾਂ ਤੁਹਾਨੂੰ ਬਹੁਤ ਪਰੇਸ਼ਾਨ ਕਰਦਾ ਹੈ ਤੇ ਉਹਦੇ ਤੇ ਜ਼ਿਆਦਾ ਨਾਰਾਜ਼ ਨਾ ਹੋਵੋ। ਇਸ ਤਰ੍ਹਾਂ ਬੱਚੇ ਆਪਸ 'ਚ ਇੱਕ ਦੂਸਰੇ ਤੋਂ ਹਸਤ ਕਰਨਾ ਸ਼ੁਰੂ ਕਰ ਦਿੰਦੇ ਨੇ। ਵਾਲਿਦੈਨ ਨੂੰ ਚਾਹੀਦਾ ਹੈ ਕਿ ਉਹ ਘਰ 'ਚ ਮੌਜੂਦ ਬੱਚਿਆਂ ਦੇ ਨਾਲ ਇੱਕ ਜੈਸਾ ਸਲੂਕ ਕਰਨ। ਕਦੀ ਵੀ ਇੱਕ ਬੱਚੇ ਨੂੰ ਜ਼ਿਆਦਾ ਪਿਆਰ ਨਾ ਕਰਨ ਅਤੇ ਦੂਸਰੇ ਬੱਚੇ ਨੂੰ ਡਾਂਟਦੇ ਨਾ ਰਹਿਣ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਬੱਚੇ ਆਪਸ 'ਚ ਇੱਕ ਦੂਸਰੇ ਤੋਂ ਨਫ਼ਰਤ ਕਰਨ ਲੱਗ ਜਾਂਦੇ ਨੇ। ਸਾਥੀਓ, ਯਾਦ ਰੱਖੋ ਕਿ 5 ਸਾਲ ਦੀ ਉਮਰ ਦਾ ਬੱਚਾ ਚੂੰਕਿ ਬਹੁਤ ਸਾਰੀਆਂ ਗੱਲਾਂ ਸਿੱਖ ਲੈਂਦਾ ਹੈ ਅਤੇ ਕਰਦਾ ਵੀ ਹੈ, ਲਿਹਾਜ਼ਾ ਵਾਲਿਦੈਨ ਨੂੰ ਚਾਹੀਦਾ ਹੈ ਕਿ ਉਹ ਇਸ ਉਮਰ 'ਚ ਆਪਣੇ ਬੱਚੇ ਨੂੰ ਅੱਛੀਆਂ ਅੱਛੀਆਂ ਗੱਲਾਂ ਸਿਖਾਉਣ ਅਤੇ ਉਹਨਾਂ ਦੀ ਅੱਛੀ ਤਰਬੀਅਤ ਕਰਨ। ਖੁਦਾਵੰਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ 'ਚ ਸਾਨੂੰ ਇਹ ਦੱਸਦੀ ਹੈ ਕਿ ਮਾਂ ਬਾਪ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਆਇਦ ਕੀਤੀ ਗਈ ਹੈ ਅਤੇ ਉਹ ਜ਼ਮੀਨ 'ਤੇ ਆਪਣੇ ਬੱਚਿਆਂ ਦੇ ਲਈ ਖੁਦਾ ਦਾ ਦਰਜਾ ਰੱਖਦੇ ਨੇ। ਸੋ ਵਾਲਿਦੈਨ ਨੂੰ ਇਹ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਅੱਛੀ ਤਰਬੀਅਤ ਕਰਨ, ਤਾਂ ਕਿ ਨਾ ਸਿਰਫ ਬੱਚੇ ਇਸ ਦੁਨੀਆਂ 'ਚ ਹੀ ਬਲਕਿ ਖੁਦਾ ਦੀ ਨਜ਼ਰ 'ਚ ਵੀ ਮਕਬੂਲ ਠਹਿਰਨ। ਸਾਥੀਓ, ਵਾਲਿਦੈਨ ਨੂੰ ਇਹ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਜਿਸਮਾਨੀ ਤਰਬੀਅਤ ਦੇ ਨਾਲ ਨਾਲ ਉਹਨਾਂ ਦੀ ਰੂਹਾਨੀ ਤਰਬੀਅਤ ਵੀ ਕਰਨ, ਤਾਂ ਕਿ ਬੱਚੇ ਬਚਪਨ ਤੋਂ ਹੀ ਖੁਦਾ ਤਾਲਾ ਦੇ ਬਾਰੇ, ਤੇ ਖੁਦਾ ਦੇ ਪਾਕ ਕਲਾਮ ਦੇ ਬਾਰੇ ਜਾਣ ਸਕਣ, ਪਾਕ ਕਲਾਮ ਦੀਆਂ ਗੱਲਾਂ ਤੇ ਅਮਲ ਕਰਨ ਤੇ ਵੱਡੇ ਹੋ ਕੇ ਇੱਕ ਅੱਛਾ ਇਨਸਾਨ ਬਣਨ, ਤਾਂ ਕਿ ਦੂਸਰੇ ਲੋਕ ਉਹਨਾਂ ਦੀ ਜ਼ਿੰਦਗੀ ਤੋਂ ਅੱਛਾ ਨਮੂਨਾ ਹਾਸਿਲ ਕਰ ਸਕਣ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਦੀਆਂ ਗੱਲਾਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ, ਤੇ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤਮਾਮ ਤਰ ਵਾਲਿਦੈਨ ਨੂੰ ਇਹ ਤੌਫੀਕ ਅਤਾ ਫਰਮਾਨ ਕਿ ਉਹ ਆਪਣੇ ਬੱਚਿਆਂ ਦੀ ਅੱਛੀ ਪਰਵਰਿਸ਼ ਕਰ ਸਕਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ, ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਾਂ। ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਆਓ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣੀਏ। ਅੱਜ ਅਸੀਂ ਜਿਸ ਗੱਲ ਨੂੰ ਸਿੱਖਾਂਗੇ ਉਹ ਹੈ ਕਿ ਖੁਦਾਵੰਦ ਦਾ ਕਲਾਮ ਸਾਨੂੰ ਹੁਕਮ ਦਿੰਦਾ ਹੈ ਕਿ ਅਸੀਂ ਗੁਨਾਹ ਨਾ ਕਰੀਏ। ਸਾਥੀਓ, ਅਗਰ ਅਸੀਂ ਯੋਹਨਾ ਦੀ ਅੰਜੀਲ ਦੇ 8ਵੇਂ ਬਾਬ ਦੀ ਪਹਿਲੀ ਐਤ ਤੋਂ ਲੈ ਕੇ 11ਵੀਂ ਐਤ ਤੱਕ ਪੜ੍ਹੀਏ ਤੇ ਇੱਥੇ ਸਾਨੂੰ ਇੱਕ ਐਸਾ ਵਾਕਿਆ ਪੜ੍ਹਨ ਨੂੰ ਮਿਲੇਗਾ ਜਿਹਦੇ ਵਿੱਚ ਯਿਸੂ ਮਸੀਹ ਨੇ ਇੱਕ ਔਰਤ ਦੇ ਗੁਨਾਹਾਂ ਨੂੰ ਮਾਫ਼ ਕੀਤਾ ਤੇ ਉਹਨੂੰ ਆ ਫਿਰ ਹੁਕਮ ਦਿੱਤਾ ਕਿ ਉਹ ਫਿਰ ਗੁਨਾਹ ਨਾ ਕਰੇ। ਆਓ ਅਸੀਂ ਕੁਝ ਦੇਰ ਦੇ ਲਈ ਇਸ ਵਾਕਿਏ ਤੇ ਗੁਰਖੋਸ ਕਰੀਏ। ਸਾਥੀਓ, ਯੋਹਨਾ ਦੀ ਅੰਜੀਲ ਦੇ 8 ਬਾਬ ਦੀ ਪਹਿਲੀ ਐਤ ਤੋਂ ਲੈ ਕੇ 5 ਐਤ ਤੱਕ ਆਹ ਗੱਲ ਲਿਖੀ ਹੋਈ ਹੈ ਕਿ ਯਿਸੂ ਮਸੀਹ ਜ਼ੈਤੂਨ ਦੇ ਪਹਾੜ ਨੂੰ ਗਿਆ। ਸਵੇਰ ਸਵੇਰੇ ਹੀ ਉਹ ਫਿਰ ਹੈਕਲ ਵਿੱਚ ਆਇਆ ਤੇ ਸਾਰੇ ਲੋਕੀ ਉਹਦੇ ਕੋਲ ਆਏ ਤੇ ਉਹ ਬਹਿ ਕੇ ਉਹਨਾਂ ਨੂੰ ਤਾਲੀਮ ਦੇਣ ਲੱਗਾ। ਫੱਕੀ ਤੇ ਫਰੀਸੀ ਇੱਕ ਔਰਤ ਨੂੰ ਲਿਆਏ ਜਿਹੜੀ ਜ਼ਨਾ ਵਿੱਚ ਪਕੜੀ ਗਈ ਸੀ। ਉਹ ਉਹਨੂੰ ਵਿੱਚ ਖੜਾ ਕਰਕੇ ਯਿਸੂ ਨੂੰ ਕਹਿਣ ਲੱਗੇ ਕਿ ਇਹ ਉਸਤਾਦ, ਆ ਔਰਤ ਜ਼ਨਾ ਵਿੱਚ ਗੁਨਾਹ ਕਰਦੇ ਹੋਇਆਂ ਪਕੜੀ ਗਈ ਏ। ਤੌਰੇਤ ਵਿੱਚ ਮੂਸਾ ਨੇ ਸਾਨੂੰ ਹੁਕਮ ਦਿੱਤਾ ਹੈ ਕਿ ਇੰਜ ਦੀ ਔਰਤਾਂ ਨੂੰ ਸੰਸਾਰ ਕੀਤਾ ਜਾਏ, ਸੋ ਤੂੰ ਇਸ ਔਰਤ ਦੇ ਬਾਰੇ ਕੀ ਕਹਿਣਾ ਹੈ? ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਜਦੋਂ ਖੁਦਾਵੰਦ ਯਿਸੂ ਮਸੀਹ ਲੋਕਾਂ ਨੂੰ ਤਾਲੀਮ ਦਿੰਦਿਆ ਸੀ, ਉਸ ਵੇਲੇ ਫੱਕੀ ਤੇ ਫਰੀਸੀ ਇੱਕ ਔਰਤ ਨੂੰ ਲੈ ਕੇ ਆਏ ਜਿਹੜੀ ਕਿ ਜ਼ਨਾਕਾਰੀ ਵਿੱਚ ਪਕੜੀ ਗਈ ਸੀ। ਸਾਥੀਓ, ਫੱਕੀ ਤੇ ਫਰੀਸੀ ਆ ਯਹੂਦੀਆਂ ਦਾ ਇੱਕ ਐਸਾ ਫਿਰਕਾ ਹੈ ਜਿਹੜਾ ਕਿ ਇਸ ਗੱਲ ਦਾ ਦਾਅਵਾ ਕਰਦਾ ਹੈ ਕਿ ਉਹ ਬੜੀ ਪਾਬੰਦੀ ਦੇ ਨਾਲ ਸ਼ਰੀਅਤ ਤੇ ਅਮਲ ਕਰਦੇ ਨੇ। ਤੇ ਸਾਥੀਓ, ਆ ਗੱਲ ਸੱਚ ਵੀ ਹੈ ਕਿ ਫੱਕੀ ਤੇ ਫਰੀਸੀ ਸ਼ਰੀਅਤ ਨੂੰ ਬੜੀ ਅੱਛੀ ਤਰ੍ਹਾਂ ਜਾਣਦੇ ਸਨ ਤੇ ਬੜੀ ਪਾਬੰਦੀ ਦੇ ਨਾਲ ਅਮਲ ਵੀ ਕਰਦੇ ਸਨ। ਤੇ ਜਿਹੜਾ ਕੋਈ ਸ਼ਖਸ ਸ਼ਰੀਅਤ ਨੂੰ ਨਹੀਂ ਮੰਨਦਾ ਸੀ ਜਾਂ ਜਿਹੜਾ ਸ਼ਰੀਅਤ ਦੀਆਂ ਗੱਲਾਂ ਨੂੰ ਰੱਦ ਕਰਦਾ ਸੀ, ਅਗਰ ਕਿਸੇ ਕੋਲੋਂ ਗਲਤੀ ਖਤਾ ਹੋ ਜਾਂਦੀ, ਫੱਕੀ ਤੇ ਫਰੀਸੀ ਫੌਰਨ ਉਹਨਾਂ ਤੇ ਸਜ਼ਾ ਲਾਗੂ ਕਰਦੇ, ਸ਼ਰੀਅਤ ਦੇ ਮੁਤਾਬਿਕ ਉਹਨਾਂ ਨੂੰ ਸਜ਼ਾ ਦਿੰਦੇ। ਪਰ ਅਸੀਂ ਵੇਖਦੇ ਹਾਂ ਕਿ ਖੁਦਾਵੰਦ ਇਸ ਗੱਲ ਤੋਂ ਵਾਕਿਫ ਸੀ। ਖੁਦਾਵੰਦ ਜਿਹੜਾ ਕਿ ਦਿਲਾਂ ਨੂੰ ਜਾਣਦਾ ਹੈ, ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਫੱਕੀ ਤੇ ਫਰੀਸੀ ਬੈਰੂਨੀ ਤੌਰ ਨਾਲ ਤੇ ਬੜੇ ਅੱਛੇ ਸਨ, ਵਿਖਾਈ ਤੇ ਬੜੇ ਅੱਛੇ ਦਿੰਦੇ ਸਨ, ਪਰ ਦਿਲੋਂ ਆ ਖੁਦਾ ਤੋਂ ਦੂਰ ਸਨ। ਇਹਨਾਂ ਦੇ ਦਿਲਾਂ ਵਿੱਚ ਹਰ ਤਰ੍ਹਾਂ ਦੀ ਬੁਰਾਈ ਪਾਈ ਜਾਂਦੀ ਸੀ, ਆ ਦਿਲੋਂ ਖੁਦਾ ਤੋਂ ਦੂਰ ਸਨ। ਸੋ ਖੁਦਾਵੰਦ ਕਲਾਮ ਸਾਨੂੰ ਆਹ ਗੱਲ ਦੱਸਦਾ ਹੈ ਕਿ ਫੱਕੀ ਤੇ ਫਰੀਸੀ ਇੱਕ ਔਰਤ ਨੂੰ ਜਿਹੜੀ ਜ਼ਨਾਹ ਵਿੱਚ ਪਕੜੀ ਗਈ ਸੀ, ਉਹਨੂੰ ਉਹ ਯਿਸੂ ਮਸੀਹ ਦੇ ਕੋਲ ਇਸ ਲਈ ਲੈ ਕੇ ਆਏ ਤਾਂ ਕਿ ਉਹ ਦਰਅਸਲ ਯਿਸੂ ਮਸੀਹ ਨੂੰ ਆਜ਼ਮਾ ਸਕਣ। ਉਹਨਾਂ ਦਾ ਮਕਸਦ ਯਿਸੂ ਮਸੀਹ ਨੂੰ ਫਸਾਉਣਾ ਸੀ, ਯਿਸੂ ਮਸੀਹ ਨੂੰ ਆਜ਼ਮਾਉਣਾ ਸੀ। ਉਹ ਦਰਅਸਲ ਇਸ ਗੱਲ ਨੂੰ ਵੇਖਣਾ ਚਾਹੁੰਦੇ ਸਨ ਕਿ ਕੀ ਯਿਸੂ ਮਸੀਹ ਸ਼ਰੀਅਤ ਨੂੰ ਮੰਨਦਾ ਹੈ ਜਾਂ ਫਿਰ ਯਿਸੂ ਮਸੀਹ ਸ਼ਰੀਅਤ ਨੂੰ ਤਰਕ ਕਰਦਾ ਹੈ ਕਿ ਉਹ ਸ਼ਰੀਅਤ ਨੂੰ ਮਨਸੂਖ ਕਰਨ ਦੇ ਲਈ ਆਇਆ ਵੇ। ਔਰ ਫਿਰ ਫੱਕੀ ਤੇ ਫਰੀਸੀ ਦੂਜੀ ਗੱਲ ਜਿਹੜੀ ਵੇਖਣਾ ਚਾਹੁੰਦੇ ਸਨ ਉਹ ਆ ਕਿ ਕੀ ਯਿਸੂ ਮਸੀਹ ਰੂਮੀ ਹਕੂਮਤ ਦੇ ਤਾਬੇ ਹੈ ਵੇ ਜਾਂ ਕਿ ਨਹੀਂ। ਯੋਹਨਾ ਦੇ ਅੰਜੀਲ ਦੇ 8 ਬਾਬ ਦੀ 6 ਆਇਤ ਵਿੱਚ ਲਿਖਿਆ ਕਿ ਉਹਨਾਂ ਨੇ ਉਹਨੂੰ ਆਜ਼ਮਾਨ ਦੇ ਲਈ ਆਖਿਆ ਸੀ ਤਾਂ ਕਿ ਉਹ ਦਿਲ ਤੇ ਇਲਜ਼ਾਮ ਲਗਾਉਣ ਦਾ ਕੋਈ ਸਬਬ ਕੱਢਣ। ਸਾਥੀਓ, ਫੱਕੀ ਤੇ ਫਰੀਸੀਆਂ ਦਾ ਮਕਸਦ ਆ ਸੀ ਕਿ ਉਹ ਯਿਸੂ ਮਸੀਹ ਨੂੰ ਫਸਾ ਸਕਣ, ਯਿਸੂ ਮਸੀਹ ਤੇ ਇਲਜ਼ਾਮ ਲਗਾ ਸਕਣ, ਯਿਸੂ ਮਸੀਹ ਨੂੰ ਮੁਜਰਿਮ ਠਹਿਰਾ ਸਕਣ, ਉਹਦੇ ਵਿੱਚ ਕੋਈ ਕਸੂਰ ਲੱਭ ਸਕਣ। ਤੇ ਉਹ ਹਮੇਸ਼ਾ ਇਸ ਤਾਕ ਵਿੱਚ ਰਹਿੰਦੇ ਸਨ, ਇਸ ਕੋਸ਼ਿਸ਼ ਵਿੱਚ ਰਹਿੰਦੇ ਸਨ ਕਿ ਕਿਸੇ ਨਾ ਕਿਸੇ ਤਰ੍ਹਾਂ ਉਹ ਯਿਸੂ ਮਸੀਹ ਨੂੰ ਫਸਾ ਸਕਣ। ਪਰ ਸਾਥੀਓ, ਯਿਸੂ ਮਸੀਹ ਜਿਹੜਾ ਕਿ ਦਿਲਾਂ ਨੂੰ ਜਾਣਦਾ ਹੈ, ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ ਕਦੇ ਵੀ ਕੋਈ ਗੁਨਾਹ ਨਾ ਕੀਤਾ, ਗਲਤੀ ਖਤਾ ਨਾ ਕੀਤੀ। ਯਿਸੂ ਮਸੀਹ ਨੇ ਤਾਂ ਖੁਦ ਇਸ ਗੱਲ ਦਾ ਐਲਾਨ ਕੀਤਾ ਕਿ ਤੁਹਾਡੇ 'ਚ ਕੌਣ ਹੈ ਜਿਹੜਾ ਕਿ ਮੇਰੇ 'ਤੇ ਗੁਨਾਹ ਸਾਬਤ ਕਰ ਸਕਦਾ ਹੈ। ਸੋ ਬਾਈਬਲ ਮੁਕੱਦਸ ਦੇ ਇਸ ਵਾਕੀਏ ਵਿੱਚ ਅਸੀਂ ਇਹ ਗੱਲ ਪੜ੍ਹਦੇ ਹਾਂ ਕਿ ਜਦੋਂ ਯਿਸੂ ਮਸੀਹ ਕੋਲੋਂ ਆ ਗੱਲ ਪੁੱਛੀ ਗਈ ਕਿ ਅਸੀਂ ਇਸ ਔਰਤ ਦੇ ਨਾਲ ਕੀ ਸਲੂਕ ਕਰੀਏ ਜਿਹੜੀ ਕਿ ਗੁਨਾਹ ਕਰਦੇ ਹੋਇਆਂ ਪਕੜੀ ਗਈਏ, ਯਿਸੂ ਮਸੀਹ ਨੇ ਉਸ ਔਰਤ ਨੂੰ ਵੇਖਿਆ ਜਿਹੜੀ ਕਿ ਜ਼ਨਾ ਕਰਦੇ ਹੋਇਆਂ ਪਕੜੀ ਗਈ ਸੀ। ਸਾਥੀਓ, ਉਹ ਔਰਤ ਘਬਰਾਈ ਹੋਈ, ਪਰੇਸ਼ਾਨ, ਲੋਕਾਂ ਦੇ ਦਰਮਿਆਨ ਖੜੀ ਹੋਈ ਸੀ, ਚਾਰੋਂ ਪਾਸੇ ਲੋਕ ਖੜੇ ਹੋਏ ਸਨ ਤੇ ਉਸ ਔਰਤ ਨੂੰ ਵਿਚਕਾਰ ਖੜਾ ਕੀਤਾ ਹੋਇਆ ਸੀ। ਉਹ ਔਰਤ ਯਿਸੂ ਮਸੀਹ ਦੇ ਕਦਮਾਂ ਵਿੱਚ ਡਿੱਗੀ ਹੋਈ ਸੀ, ਸ਼ਰਮ ਦੇ ਨਾਲ ਸਿਰ ਝੁਕਾਈ ਹੋਈ ਸੀ। ਯਿਸੂ ਮਸੀਹ ਨੇ ਇਸ ਗੱਲ ਨੂੰ ਵੇਖਿਆ, ਇਸ ਗੱਲ ਨੂੰ ਜਾਣੀਆ ਕਿ ਆ ਔਰਤ ਆਪਣੇ ਗੁਨਾਹ ਤੇ ਪਸ਼ਿਮਾਨ ਹੈ, ਇਹਨੂੰ ਆਪਣੇ ਗੁਨਾਹ ਤੇ ਅਫਸੋਸ ਹੈ ਤੇ ਇਹਦੇ ਦਿਲ ਵਿੱਚ ਤਬਦੀਲੀ ਦੀ ਕਿਰਨ ਪਾਈ ਜਾਂਦੀ ਹੈ। ਸੋ ਯਿਸੂ ਮਸੀਹ ਨੇ ਉਸ ਔਰਤ ਤੇ ਰਹਿਮ ਕੀਤਾ, ਉਹਨੂੰ ਮੌਕਾ ਤਾ ਕੀਤਾ ਕਿ ਉਹ ਤੌਬਾ ਕਰਕੇ ਆਪਣੀ ਜ਼ਿੰਦਗੀ ਨੂੰ ਬਦਲੇ ਤੇ ਗੁਨਾਹ ਤੋਂ ਮਾਫ਼ੀ ਪਾ ਕੇ ਇੱਕ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰ ਸਕੇ। ਸੋ ਅਸੀਂ ਬਾਈਬਲ ਮੁਕੱਦਸ ਵਿੱਚ ਆ ਗੱਲ ਪੜ੍ਹਦੇ ਹਾਂ ਕਿ ਜਦੋਂ ਲੋਕ ਚਾਰੋਂ ਪਾਸੇ ਖੜੇ ਹੋਏ ਸਨ, ਉਹ ਐਸੇ ਇੰਤਜ਼ਾਰ ਵਿੱਚ ਸਨ ਕਿ ਸਾਨੂੰ ਹੁਕਮ ਮਿਲੇ ਤੇ ਅਸੀਂ ਇਸ ਔਰਤ ਨੂੰ ਸੰਸਾਰ ਕਰ ਦਈਏ, ਇਹਨੂੰ ਪੱਥਰ ਮਾਰ ਕੇ ਮਾਰ ਦਈਏ। ਪਰ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਉਹਨਾਂ ਲੋਕਾਂ ਨੂੰ ਜਿਹੜੇ ਉੱਥੇ ਖਲੋਤੇ ਹੋਏ ਸਨ, ਜਿਹੜੇ ਔਰਤ ਨੂੰ ਸੰਸਾਰ ਕਰਨ ਦੇ ਲਈ ਖੜੇ ਹੋਏ ਸਨ, ਯਿਸੂ ਮਸੀਹ ਨੇ ਉਹਨਾਂ ਨੂੰ ਕੁਝ ਨਾ ਕਿਹਾ, ਬਲਕਿ ਅਸੀਂ ਵੇਖਦੇ ਕਿ ਯਿਸੂ ਮਸੀਹ ਜ਼ਮੀਨ ਤੇ ਝੁੱਕ ਕੇ ਆਪਣੀ ਉਂਗਲੀ ਦੇ ਨਾਲ ਲਿਖਣ ਲੱਗਾ ਤੇ ਜਿਹੜੇ ਅਲਫਾਜ਼ ਯਿਸੂ ਮਸੀਹ ਨੇ ਆਪਣੀ ਉਂਗਲੀ ਦੇ ਨਾਲ ਜ਼ਮੀਨ ਤੇ ਲਿਖੇ ਉਹ ਆ ਸਨ ਕਿ ਜਿਹੜਾ ਤੁਹਾਡੇ 'ਚੋਂ ਬੇਗੁਨਾਹ ਹੋਏ ਉਹੀ ਪਹਿਲੂ ਇਹਨੂੰ ਪੱਥਰ ਮਾਰੇ। ਜਦੋਂ ਆਹ ਅਲਫਾਜ਼, ਆਹ ਕਲਾਮ ਲੋਕਾਂ ਨੇ ਪੜ੍ਹਿਆ ਤੇ ਅਸੀਂ ਯੋਹਨਾ ਦੀ ਅੰਜੀਲ ਦੇ 8 ਬਾਬ ਦੀ 8ਵੀਂ ਆਇਤ ਵਿੱਚ ਇਹ ਗੱਲ ਪੜ੍ਹਦੇ ਹਾਂ ਕਿ ਉਹ ਆ ਸੁਣ ਕੇ ਵੱਡੇ ਤੋਂ ਲੈ ਕੇ ਛੋਟੇ ਤੱਕ ਇੱਕ ਇੱਕ ਕਰਕੇ ਨਿਕਲ ਗਏ ਤੇ ਯਿਸੂ ਇਕੱਲਾ ਰਹਿ ਗਿਆ ਤੇ ਔਰਤ ਉੱਥੇ ਹੀ ਵਿੱਚ ਖੜੀ ਰਹਿ ਗਈ। ਸੋ ਸਾਥੀਓ, ਇਹਦਾ ਮਤਲਬ ਹੈ ਕਿ ਲੋਕਾਂ ਨੇ ਉਸ ਔਰਤ ਨੂੰ ਸੰਸਾਰ ਨਾ ਕੀਤਾ, ਕਿਸੇ ਨੇ ਵੀ ਉਸ ਔਰਤ ਨੂੰ ਪੱਥਰ ਨਾ ਮਾਰੇ, ਕਿਉਂਕਿ ਯਿਸੂ ਮਸੀਹ ਨੇ ਉਹਨਾਂ ਲੋਕਾਂ ਦੇ ਨਾਲ ਆਹ ਕਲਾਮ ਕੀਤਾ। ਯਿਸੂ ਮਸੀਹ ਨੇ ਜ਼ਮੀਨ ਤੇ ਅਲਫਾਜ਼ ਲਿਖੇ ਕਿ ਜਿਹੜਾ ਤੁਹਾਡੇ 'ਚੋਂ ਬੇਗੁਨਾਹ ਹੋਏ ਉਹੀ ਪਹਿਲੂ ਇਹਨੂੰ ਪੱਥਰ ਮਾਰੇ। ਅਸੀਂ ਵੇਖਣਾ ਕਿ ਉੱਥੇ ਜਿਹੜੇ ਲੋਕ ਮੌਜੂਦ ਸਨ ਉਹਨਾਂ ਨੇ ਇਸ ਗੱਲ ਨੂੰ ਜਾਣਿਆ ਕਿ ਸਾਡੇ 'ਚੋਂ ਤਾਂ ਕੋਈ ਨਹੀਂ ਬੇਗੁਨਾਹ। ਸਾਥੀਓ, ਆਹ ਗੱਲ ਸੱਚ ਹੈ, ਇਸ ਦੁਨੀਆਂ ਵਿੱਚ ਕੋਈ ਵੀ ਐਸਾ ਇਨਸਾਨ ਨਹੀਂ ਹੈ ਜਿਹੜਾ ਕਿ ਆਹ ਗੱਲ ਕਹਿ ਸਕੇ ਕਿ ਮੈਂ ਬੇਗੁਨਾਹ ਹਾਂ, ਮੈਂ ਕਦੀ ਵੀ ਗੁਨਾਹ ਨਹੀਂ ਕੀਤਾ। ਖੁਦਾਵੰਦ ਕਲਾਮ ਫਰਮਾਉਂਦਾ ਕਿ ਅਗਰ ਕੋਈ ਇਨਸਾਨ ਆਹ ਗੱਲ ਕਹਿੰਦਾ ਕਿ ਮੈਂ ਬੇਗੁਨਾਹ ਹਾਂ, ਮੈਂ ਕਦੀ ਨਹੀਂ ਗੁਨਾਹ ਕੀਤਾ, ਇਹਦਾ ਮਤਲਬ ਹੈ ਕਿ ਉਹ ਝੂਠ ਬੋਲਦਾ, ਆਪਣੇ ਆਪ ਨੂੰ ਧੋਖਾ ਦਿੰਦਾ। ਅਗਰ ਅਸੀਂ ਯੋਹਨਾ ਦਾ ਪਹਿਲਾ ਖਾਤੇ ਦੇ ਪਹਿਲੇ ਬਾਬ ਦੀ 8 ਹੱਥ ਪੜ੍ਹੀਏ ਤੇ ਇੱਥੇ ਲਿਖਿਆ ਕਿ ਅਗਰ ਅਸੀਂ ਕਹੀਏ ਕਿ ਅਸੀਂ ਬੇਗੁਨਾਹ ਹਾਂ ਤੇ ਫਿਰ ਅਸੀਂ ਆਪਣੇ ਆਪ ਨੂੰ ਫਰੇਬ ਦੇਨੇ ਆ, ਸਾਡੇ ਵਿੱਚ ਸੱਚਾਈ ਨਹੀਂ ਹੈ। ਸੋ ਸਾਥੀਓ, ਜਿਹੜੇ ਲੋਕ ਉਸ ਔਰਤ ਨੂੰ ਜਿਹਨੇ ਗੁਨਾਹ ਕੀਤਾ ਸੀ ਉਹਨੂੰ ਸੰਸਾਰ ਕਰਨ ਦੇ ਲਈ ਆਏ ਸਨ, ਅਸੀਂ ਵੇਖਣਾ ਕਿ ਉਹ ਲੋਕ ਉਸ ਔਰਤ ਨੂੰ ਛੱਡ ਕੇ ਚਲੇ ਗਏ, ਕਿਸੇ ਨੇ ਵੀ ਉਸ ਔਰਤ ਨੂੰ ਕੁਝ ਨਾ ਕਿਹਾ। ਯਿਸੂ ਮਸੀਹ ਨੇ ਲੋਕਾਂ ਦੇ ਸਾਹਮਣੇ ਉਹਨਾਂ ਦੀ ਜ਼ਿੰਦਗੀਆਂ ਦੇ ਪੁਸ਼ੀਦਾ ਗੁਨਾਹ ਰੱਖੇ ਤੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਵੀ ਗੁਨਾਹਗਾਰ ਹੋ, ਤੁਸਾਂ ਵੀ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਆ ਬਹੁਤ ਸਾਰੇ ਗੁਨਾਹ ਕੀਤੇ ਨੇ। ਸਾਥੀਓ, ਆ ਅਲਫਾਜ਼, ਆ ਕਲਾਮ ਸਾਡੀ ਰੂਹਾਨੀ ਹਾਲਤ ਨੂੰ ਜ਼ਾਹਿਰ ਕਰਦਾ ਹੈ। ਅੱਜ ਅਸੀਂ ਵੀ ਇਹਨਾਂ ਲਫ਼ਜ਼ਾਂ 'ਤੇ ਗੁਰਖੋਸ ਕਰੀਏ ਕਿ ਜਿਹੜਾ ਤੁਹਾਡੇ 'ਚੋਂ ਬੇਗੁਨਾਹ ਹੋਏ ਉਹੀ ਪਹਿਲੂ ਇਹਨੂੰ ਪੱਥਰ ਮਾਰੇ। ਸਾਥੀਓ, ਕੀ ਅਸੀਂ ਬੇਗੁਨਾਹ ਹਾਂ? ਕੀ ਅਸਾਂ ਕਦੇ ਵੀ ਗੁਨਾਹ ਨਹੀਂ ਕੀਤਾ? ਅਗਰ ਅਸੀਂ ਇਸ ਗੱਲ ਦਾ ਇਕਰਾਰ ਕਰਦੇ ਹਾਂ ਕਿ ਅਸੀਂ ਤਾਂ ਗੁਨਾਹਗਾਰ ਹਾਂ, ਅਸਾਂ ਬਹੁਤ ਸਾਰੇ ਗੁਨਾਹ ਕੀਤੇ ਨੇ, ਤਾਂ ਫਿਰ ਅਸੀਂ ਖੁਦਾਵੰਦ ਯਿਸੂ ਮਸੀਹ ਕੋਲੋਂ ਆਪਣੇ ਗੁਨਾਹਾਂ ਦੀ ਮਾਫ਼ੀ ਮੰਗੀਏ। ਸਾਥੀਓ, ਯਿਸੂ ਮਸੀਹ ਨੇ ਉਸ ਔਰਤ ਨੂੰ ਜਿਹੜੀ ਉੱਥੇ ਇਕੱਲੀ ਰਹਿ ਗਈ ਉਹਦੇ ਕੋਲੋਂ ਪੁੱਛਿਆ ਕਿ ਇਹ ਔਰਤ ਆ ਲੋਕ ਕਿੱਥੇ ਗਏ ਕਿ ਕਿਸੇ ਨੇ ਤੇਰੇ 'ਤੇ ਹੁਕਮ ਲਗਾਇਆ? ਉਹਨੇ ਕਿਹਾ ਕਿ ਇਹ ਖੁਦਾਵੰਦ ਕਿਸੇ ਨੇ ਵੀ ਨਹੀਂ। ਯਿਸੂ ਮਸੀਹ ਨੇ ਕਿਹਾ ਕਿ ਮੈਂ ਵੀ ਤੇਰੇ 'ਤੇ ਹੁਕਮ ਨਹੀਂ ਲਗਾਉਂਦਾ, ਜਾ ਫਿਰ ਗੁਨਾਹ ਨਾ ਕਰੀ। ਸਾਥੀਓ, ਯਿਸੂ ਮਸੀਹ ਨੇ ਆ ਅਲਫਾਜ਼ ਜਦੋਂ ਕਹੇ ਕਿ ਜਾ ਫਿਰ ਗੁਨਾਹ ਨਾ ਕਰੀ, ਇਹਦਾ ਮਤਲਬ ਹੈ ਕਿ ਯਿਸੂ ਮਸੀਹ ਨੇ ਉਹਦੇ ਮਾਜ਼ੀ ਦੇ ਗੁਨਾਹਾਂ ਨੂੰ ਮਾਫ਼ ਕਰ ਦਿੱਤਾ। ਜਿਵੇਂ ਹੀ ਉਸ ਔਰਤ ਨੇ ਆ ਅਲਫਾਜ਼ ਸੁਣੇ ਕਿ ਮੇਰੇ ਗੁਨਾਹ ਮਾਫ਼ ਹੋ ਗਏ ਨੇ, ਮੈਨੂੰ ਨਵੀਂ ਜ਼ਿੰਦਗੀ ਮਿਲ ਗਈ ਏ, ਉਹ ਯਿਸੂ ਮਸੀਹ ਦਾ ਸ਼ੁਕਰ ਅਦਾ ਕਰਨ ਲੱਗੀ ਅਤੇ ਆਪਣੇ ਘਰ ਨੂੰ ਚਲੀ ਗਈ। ਸਾਥੀਓ, ਆਹੀ ਉਹਦੀ ਜ਼ਿੰਦਗੀ ਦਾ ਅਸਰ ਇਹਨੂੰ ਆਗਾਜ਼ ਸੀ, ਯਾਨੀ ਕਿ ਪਾਕੀਜ਼ਗੀ ਅਤੇ ਇਤਮਾਨ ਦੀ ਜ਼ਿੰਦਗੀ ਜਿਹੜੀ ਖੁਦਾ ਦੇ ਲਈ ਵਕਫ ਹੋ ਗਈ ਸੀ। ਯਿਸੂ ਮਸੀਹ ਨੇ ਉਸ ਔਰਤ ਨੂੰ ਨਵੀਂ ਜ਼ਿੰਦਗੀ ਅਤਾ ਫਰਮਾਈ, ਉਹਦੀ ਰੂਹਾਨੀ ਅਤੇ ਜਿਸਮਾਨੀ ਬਿਮਾਰੀ ਨੂੰ ਦੂਰ ਕਰ ਦਿੱਤਾ। ਸਾਥੀਓ, ਉਸ ਔਰਤ ਨੇ ਯਿਸੂ ਮਸੀਹ ਨੂੰ ਨਿਜਾਤ ਦੇਹਿੰਦਾ ਕਬੂਲ ਕੀਤਾ। ਅਸੀਂ ਵੇਖਦੇ ਕਿ ਫੱਕੀਆਂ ਅਤੇ ਫਰੀਸੀਆਂ ਨੇ ਵੀ ਯਿਸੂ ਮਸੀਹ ਦੇ ਇਨਸਾਫ਼ ਦੇ ਅੱਗੇ, ਉਹਦੇ ਕਲਾਮ ਦੇ ਅੱਗੇ ਕੋਈ ਗੱਲ ਨਾ ਕਹੀ। ਯਿਸੂ ਮਸੀਹ ਨੇ ਸ਼ਰੀਅਤ ਨੂੰ ਵੀ ਪੂਰਾ ਕੀਤਾ ਅਤੇ ਰੂਮੀ ਹਕੂਮਤ ਦੇ ਕਾਨੂੰਨ ਨੂੰ ਵੀ ਨਾ ਤੋੜਿਆ। ਸਾਥੀਓ, ਇਸ ਵਾਕੀਏ ਵਿੱਚ ਅਸੀਂ ਖੁਦਾ ਦਾ ਫਜ਼ਲ ਪਾਉਂਦੇ ਹਾਂ। ਆ ਵਾਕਿਆ ਸਾਨੂੰ ਆ ਗੱਲ ਸਿਖਾਉਂਦਾ ਹੈ ਕਿ ਅਗਰ ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰੀਏ ਤਾਂ ਫਿਰ ਉਹ ਸਾਡੇ ਗੁਨਾਹਾਂ ਨੂੰ ਮਾਫ਼ ਕਰਨ ਅਤੇ ਸਾਨੂੰ ਸਾਰੀ ਨਾਰਾਜ਼ਗੀ ਤੋਂ ਪਾਕ ਕਰਨ ਵਿੱਚ ਸੱਚਾ ਅਤੇ ਆਦਿਲ ਹੈ। ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ ਦੇ ਸਫ਼ਾ ਨੰਬਰ 50 ਵਿੱਚ ਆ ਗੱਲ ਲਿਖਦੀ ਹੈ ਕਿ ਐਸੇ ਡਿੱਗੀ ਹੋਈ ਰੂਹ ਨੂੰ ਉਠਾ ਕੇ ਖੁਦਾਵੰਦ ਯਿਸੂ ਮਸੀਹ ਨੇ ਜਿਸਮਾਨੀ ਬਿਮਾਰੀਆਂ ਤੋਂ ਸ਼ਿਫਾ ਬਖਸ਼ਣ ਦੀ ਨਿਸਬਤ ਇੱਕ ਵੱਧ ਕੇ ਮੌਜਜ਼ਾ ਵਿਖਾਇਆ। ਉਹਨੇ ਰੂਹਾਨੀ ਬਿਮਾਰੀ ਤੋਂ ਸ਼ਿਫਾ ਬਖਸ਼ੀ ਜਿਹੜੀ ਅਬਦੀ ਮੌਤ ਲਿਆਂਦੀ ਹੈ। ਆ ਖਾਤੂਨ ਖੁਦਾਵੰਦ ਯਿਸੂ ਮਸੀਹ ਦੀ ਵੱਡੀ ਜਾਨ ਨਿਸਾਰ ਸਾਬਿਤ ਹੋਈ। ਖੁਦਾਵੰਦ ਯਿਸੂ ਮਸੀਹ ਹਰ ਇੱਕ ਦੇ ਮਾਹੌਲ ਅਤੇ ਹਾਲਤ ਤੋਂ ਵਾਕਿਫ ਹੈ। ਜਿੰਨਾ ਕੋਈ ਜ਼ਿਆਦਾ ਗੁਨਾਹ ਵਿੱਚ ਡੁੱਬਿਆ ਹੈ, ਓਨੀ ਹੀ ਜ਼ਿਆਦਾ ਉਹਨੂੰ ਨਿਜਾਤ ਦੇਹਿੰਦਾ ਦੀ ਲੋੜ ਹੈ। ਖੁਦਾਵੰਦ ਯਿਸੂ ਮਸੀਹ ਦਾ ਦਿਲ ਉਹਨਾਂ ਬੇਬਸਾਂ ਦੇ ਲਈ ਜ਼ਿਆਦਾ ਭਰ ਆਉਂਦਾ ਹੈ ਜਿਹੜੇ ਅਬਲੀਸ ਦੇ ਕਬਜ਼ੇ ਵਿੱਚ ਬੇਸਹਾਰਾ, ਬੇਯਾਰੋ ਮਦਦਗਾਰ ਅਜ਼ੀਅਤ ਉਠਾਉਂਦੇ ਨੇ, ਕਿਉਂਕਿ ਉਹਨੇ ਆਪਣੇ ਖੂਨ ਨਾਲ ਬਣੀ ਨੂੰ ਇਨਸਾਨ ਦੇ ਛੁਟਕਾਰੇ ਦੇ ਲਈ ਲਿਖ ਦਿੱਤਾ ਹੈ। ਖੁਦਾਵੰਦ ਯਿਸੂ ਮਸੀਹ ਨਹੀਂ ਚਾਹੁੰਦਾ ਕਿ ਜਿਨ੍ਹਾਂ ਨੂੰ ਉਹਨੇ ਇੰਨੀ ਵੱਡੀ ਕੀਮਤ ਦੇ ਨਾਲ ਖਰੀਦਿਆ ਹੈ, ਉਹ ਦੁਸ਼ਮਣ ਦੀ ਆਜ਼ਮਾਇਸ਼ਾਂ ਦਾ ਨਿਸ਼ਾਨਾ ਬਣਨ। ਉਹ ਨਹੀਂ ਚਾਹੁੰਦਾ ਕਿ ਅਸੀਂ ਗੁਨਾਹ ਵਿੱਚ ਡਿੱਗ ਕੇ ਬਰਬਾਦ ਹੋ ਜਾਈਏ। ਸੋ ਸਾਥੀਓ, ਭਾਵੇਂ ਸਾਡੀ ਰੂਹਾਨੀ ਹਾਲਤ ਕਿੰਨੀ ਹੀ ਖਰਾਬ ਕਿਉਂ ਨਾ ਹੋਏ, ਭਾਵੇਂ ਅਸਾਂ ਕਿੰਨੇ ਹੀ ਵੱਡੇ ਗੁਨਾਹ ਕਿਉਂ ਨਾ ਕੀਤੇ ਹੋਣ, ਖੁਦਾਵੰਦ ਯਿਸੂ ਮਸੀਹ ਸਾਨੂੰ ਹਰ ਤਰ੍ਹਾਂ ਦੀ ਹਾਲਤ ਵਿੱਚ ਕਬੂਲ ਕਰਨ ਦੀ ਕੁਦਰਤ ਰੱਖਦਾ ਹੈ। ਯਿਸੂ ਮਸੀਹ ਮੈਨੂੰ ਅਤੇ ਤੁਹਾਨੂੰ ਆ ਦਾਵਤ ਦਿੰਦਾ ਹੈ। ਉਹਦਾ ਆ ਫਰਮਾਨ ਹੈ ਕਿ ਇਹ ਮਿਹਨਤ ਉਠਾਉਣ ਵਾਲੀਓ ਅਤੇ ਬੋਝ ਦੇ ਦੱਬੇ ਹੋਏ ਲੋਕੋ, ਸਾਰੇ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਆ ਕਲਾਮ ਅਸੀਂ ਮਤੀ ਦੀ ਅੰਜੀਲ ਦੇ 11ਵੇਂ ਬਾਬ ਦੀ 28 ਆਇਤ ਵਿੱਚ ਪਾਉਂਦੇ ਹਾਂ। ਸੋ ਸਾਥੀਓ, ਆਓ ਅਸੀਂ ਗੁਨਾਹਾਂ ਤੋਂ ਮਾਫ਼ੀ ਪਾਉਣ ਦੇ ਲਈ, ਪਾਕ ਸਾਫ਼ ਹੋਣ ਦੇ ਲਈ ਯਿਸੂ ਮਸੀਹ ਦੇ ਕੋਲ ਆਈਏ, ਯਿਸੂ ਮਸੀਹ 'ਤੇ ਈਮਾਨ ਲਿਆਈਏ, ਕਿਉਂਕਿ ਯਿਸੂ ਮਸੀਹ ਦਾ ਖੂਨ ਸਾਨੂੰ ਸਾਰੇ ਗੁਨਾਹਾਂ ਤੋਂ ਪਾਕ ਸਾਫ਼ ਕਰਦਾ ਹੈ। ਜਦੋਂ ਅਸੀਂ ਯਿਸੂ ਮਸੀਹ ਦੇ ਹਜ਼ੂਰ ਆਪਣੇ ਗੁਨਾਹਾਂ ਦਾ ਇਕਰਾਰ ਕਰਾਂਗੇ, ਆਪਣੇ ਗੁਨਾਹਾਂ ਨੂੰ ਤਰਕ ਕਰਾਂਗੇ, ਯਿਸੂ ਮਸੀਹ 'ਤੇ ਕਾਮਿਲ ਭਰੋਸਾ ਰੱਖਾਂਗੇ, ਉਹਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰਾਂਗੇ, ਤਾਂ ਫਿਰ ਯਕੀਨਨ ਖੁਦਾਵੰਦ ਆਪਣੀ ਕੁਦਰਤ ਦੇ ਨਾਲ ਸਾਡੇ ਗੁਨਾਹਾਂ ਨੂੰ ਬਖਸ਼ ਦੇਗਾ, ਸਾਨੂੰ ਪਾਕ ਸਾਫ਼ ਕਰੇਗਾ, ਤਾਂ ਕਿ ਅਸੀਂ ਉਹਦੇ ਕਲਾਮ ਦੇ ਮੁਤਾਬਿਕ ਆਪਣੀਆਂ ਜ਼ਿੰਦਗੀਆਂ ਨੂੰ ਗੁਜ਼ਾਰ ਸਕੀਏ ਅਤੇ ਉਹਦੇ ਜਲਾਲ ਨੂੰ ਜ਼ਾਹਿਰ ਕਰ ਸਕੀਏ। ਸਾਥੀਓ, ਯਾਦ ਰੱਖੋ ਕਿ ਜਦੋਂ ਖੁਦਾਵੰਦ ਯਿਸੂ ਮਸੀਹ ਸਾਡੇ ਗੁਨਾਹਾਂ ਨੂੰ ਬਖਸ਼ ਦਿੰਦਾ ਹੈ, ਉਸ ਵੇਲੇ ਉਹ ਸਾਨੂੰ ਇਸ ਗੱਲ ਦੀ ਹਦਾਇਤ ਕਰਦਾ ਹੈ, ਸਾਨੂੰ ਉਹ ਆ ਹੁਕਮ ਦਿੰਦਾ ਹੈ ਕਿ ਜਾ, ਤੇਰੇ ਗੁਨਾਹ ਮਾਫ਼ ਹੋਏ, ਫਿਰ ਗੁਨਾਹ ਨਾ ਕਰੀ। ਆਓ ਅਸੀਂ ਖੁਦਾਵੰਦ ਦਾ ਸ਼ੁਕਰ ਅਦਾ ਕਰੀਏ ਜਿਹਨੇ ਸਾਡੇ ਗੁਨਾਹਾਂ ਨੂੰ ਬਖਸ਼ ਦਿੱਤਾ ਹੈ, ਸਾਨੂੰ ਮਾਫ਼ ਕੀਤਾ ਹੈ, ਸਾਡੇ 'ਤੇ ਆਪਣਾ ਫਜ਼ਲ ਕੀਤਾ ਹੈ, ਤਾਂ ਕਿ ਅਸੀਂ ਫਿਰ ਗੁਨਾਹ ਨਾ ਕਰੀਏ, ਗੁਨਾਹ ਵਿੱਚ ਜ਼ਿੰਦਗੀ ਨਾ ਗੁਜ਼ਾਰੀਏ, ਬਲਕਿ ਅਸੀਂ ਉਹਦੀ ਰਾਸਤਬਾਜ਼ੀ ਵਿੱਚ ਜ਼ਿੰਦਗੀ ਗੁਜ਼ਾਰਦੇ ਹੋਏ ਹਾਂ, ਉਹਦੀ ਕਾਮਿਲ ਮਰਜ਼ੀ ਨੂੰ ਪੂਰਾ ਕਰ ਸਕੀਏ, ਉਹਨੂੰ ਕਬੂਲ ਕਰਕੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰ ਸਕੀਏ। ਬਾਈਬਲ ਮੁਕੱਦਸ ਦੀ ਆ ਤਾਲੀਮ ਹੈ, ਆ ਖੁਸ਼ਖਬਰੀ ਦਾ ਪੈਗਾਮ ਹੈ ਕਿ ਜਿਹੜਾ ਕੋਈ ਵੀ ਯਿਸੂ ਮਸੀਹ 'ਤੇ ਈਮਾਨ ਲਿਆਏਗਾ, ਉਹ ਹਲਾਕ ਨਹੀਂ ਹੋਏਗਾ, ਬਲਕਿ ਉਹ ਅਬਦੀ ਜ਼ਿੰਦਗੀ ਪਾਏਗਾ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਵਾਂ ਕਿ ਤੁਸੀਂ ਖੁਦਾਵੰਦ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰੋ, ਉਹਦੇ 'ਤੇ ਈਮਾਨ ਲਿਆਓ। ਜਦੋਂ ਤੁਸੀਂ ਯਿਸੂ ਮਸੀਹ ਨੂੰ ਕਬੂਲ ਕਰੋਗੇ, ਯਕੀਨ ਜਾਣੋ ਯਿਸੂ ਮਸੀਹ ਤੁਹਾਡੇ ਗੁਨਾਹਾਂ ਨੂੰ ਬਖਸ਼ ਦੇਣਗੇ, ਤੁਹਾਨੂੰ ਮਾਫ਼ ਫਰਮਾਉਣਗੇ, ਤੁਹਾਨੂੰ ਨਵੀਂ ਜ਼ਿੰਦਗੀ ਅਤਾ ਫਰਮਾਉਣਗੇ, ਤਾਂ ਕਿ ਤੁਸੀਂ ਰਾਸਤਬਾਜ਼ੀ ਦੀ ਜ਼ਿੰਦਗੀ ਗੁਜ਼ਾਰਦੇ ਹੋਇਆਂ ਉਹਦੇ ਜਲਾਲ ਨੂੰ ਜ਼ਾਹਿਰ ਕਰ ਸਕੋ ਅਤੇ ਪਾਕੀਜ਼ਗੀ ਵਿੱਚ ਰਹਿੰਦੇ ਹੋਇਆਂ ਉਹਦੀ ਕੁਰਬਤ ਵਿੱਚ ਕਾਇਮ ਉਦਾਇਮ ਰਹਿ ਸਕੋ। ਸੋ ਸਾਥੀਓ, ਆਖਰ ਵਿੱਚ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਵਾਂ। ਆਓ ਅਸੀਂ ਆਪਣੇ ਆਪ ਨੂੰ ਖੁਦਾ ਦੇ ਸਪੁਰਦ ਕਰੀਏ ਅਤੇ ਖੁਦਾਵੰਦ ਦੇ ਹਜ਼ੂਰ ਦੁਆ ਕਰੀਏ। ਕਦੂਸ 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 ਖੁਦਾਵੰਦ ਖੁਦਾ ਕਾਦਰੇ ਮੁਤਲਿਕ, ਐ ਖੁਦਾਵੰਦ ਤੂੰ ਹੀ ਤਮਜੀਦ ਅਤੇ ਇੱਜ਼ਤ ਅਤੇ ਕੁਦਰਤ ਦੇ ਲਾਇਕ ਏ, ਕਿਉਂਕਿ ਤੂੰ ਹੀ ਸਾਰਿਆਂ ਸ਼ੈਵਾਂ ਨੂੰ ਪੈਦਾ ਕਰਨ ਵਾਲਾ ਹੈ, ਤੂੰ ਹੀ ਇਸ ਜਹਾਨ ਦਾ ਖਾਲਿਕ ਅਤੇ ਮਾਲਿਕ ਏ। ਅਸੀਂ ਆਪਣੇ ਆਪ ਨੂੰ ਤੇਰੇ ਹੱਥਾਂ ਵਿੱਚ ਦਿੰਦੇ ਹਾਂ, ਐ ਖੁਦਾਵੰਦ ਤੂੰ ਸਾਨੂੰ ਕਬੂਲ ਫਰਮਾ। ਅਸੀਂ ਇਸ ਗੱਲ ਦਾ ਇਕਰਾਰ ਕਰਨੇ ਹਾਂ, ਇਸ ਗੱਲ ਨੂੰ ਕਬੂਲ ਕਰਨੇ ਹਾਂ ਕਿ ਅਸੀਂ ਗੁਨਾਹਗਾਰ ਹਾਂ, ਅਸਾਂ ਬਹੁਤ ਸਾਰੇ ਗੁਨਾਹ ਕੀਤੇ ਨੇ। ਇਹ ਖੁਦਾਵੰਦ ਸਾਡੇ ਗੁਨਾਹਾਂ ਨੂੰ ਬਖਸ਼ ਦੇ, ਅਸੀਂ ਤੇਰੇ ਕੋਲੋਂ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਦੇ ਹਾਂ, ਤੂੰ ਸਾਡੇ 'ਤੇ ਰਹਿਮ ਕਰ। ਇਹ ਖੁਦਾਵੰਦ ਸਾਨੂੰ ਪਾਕ ਸਾਫ਼ ਕਰ, ਤਾਂ ਕਿ ਅਸੀਂ ਤੇਰੀ ਕੁਦਰਤ ਨੂੰ, ਤੇਰੇ ਜਲਾਲ ਨੂੰ ਵੇਖ ਸਕੀਏ। ਇਹ ਖੁਦਾਵੰਦ ਤੂੰ ਹੀ ਇਨਸਾਨ ਦੇ ਗੁਨਾਹਾਂ ਨੂੰ ਬਖਸ਼ ਸਕਣਾ ਹੈ ਅਤੇ ਇਨਸਾਨ ਨੂੰ ਪਾਕ ਸਾਫ਼ ਕਰ ਸਕਣਾ ਹੈ। ਇਹ ਖੁਦਾਵੰਦ ਤੇਰੇ ਅੱਗੇ ਦਰਖਾਸਤ ਕਰਨੇ ਹਾਂ ਕਿ ਸਾਨੂੰ ਆਪਣੇ ਨਾਲ ਹਮੇਸ਼ਾ ਵਫ਼ਾਦਾਰ ਰਹਿਣ ਦੀ ਤੌਫੀਕ ਦਾ ਫਰਮਾ, ਤੇ ਫਜ਼ਲ ਬਖਸ਼ ਕੇ ਅਸੀਂ ਫਿਰ ਗੁਨਾਹ ਨਾ ਕਰੀਏ, ਬਲਕਿ ਅਸੀਂ ਤੇਰੇ ਕਲਾਮ 'ਤੇ ਅਮਲ ਕਰਦੇ ਹੋਇਆਂ, ਤੇਰੇ ਹੁਕਮਾਂ 'ਤੇ ਚੱਲਦੇ ਹੋਇਆਂ, ਤੇਰੀ ਕਾਮਿਲ ਮਰਜ਼ੀ ਨੂੰ ਪੂਰਾ ਕਰ ਸਕੀਏ। ਅਸੀਂ ਖੁਦਾਵੰਦ ਦੀ ਉਸਮਸੀ 'ਤੇ ਇਮਾਨ ਲਿਆਉਂਦੇ ਹਾਂ ਜਿਹੜਾ ਕਿ ਸਾਡਾ ਨਿਜਾਤ ਦੇਹਿੰਦਾ ਹੈ। ਸਾਡੀਆਂ ਜ਼ਿੰਦਗੀਆਂ ਤੋਂ ਆਪਣੀ ਕੁਦਰਤ ਨੂੰ, ਆਪਣੇ ਜਲਾਲ ਨੂੰ ਜ਼ਾਹਿਰ ਕਰ, ਅਤੇ ਤੌਫੀਕ ਦੇ ਕੇ ਅਸੀਂ ਇਸ ਦੁਨੀਆਂ ਵਿੱਚ ਪਾਕ ਜ਼ਿੰਦਗੀ ਗੁਜ਼ਾਰ ਸਕੀਏ। ਇਹ ਖੁਦਾਵੰਦ ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਭੈਣਾਂ ਵਾਸਤੇ, ਇਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਨੂੰ ਤੂੰ ਕਬੂਲ ਫਰਮਾ। ਇਹ ਖੁਦਾਵੰਦ ਅਗਰ ਕੋਈ ਇਹਨਾਂ 'ਚੋਂ ਬਿਮਾਰ ਏ ਤਾਂ ਤੂੰ ਉਹਨੂੰ ਸ਼ਿਫਾ ਦੇ, ਤੂੰ ਸਾਡੀ ਬਦਕਾਰੀਆਂ ਨੂੰ ਬਖਸ਼ ਦੇ ਅਤੇ ਸਾਡੀ ਬਿਮਾਰੀਆਂ ਨੂੰ ਸਾਡੇ ਤੋਂ ਦੂਰ ਕਰ। ਇਹ ਖੁਦਾਵੰਦ ਤੂੰ ਜਲਾਲ ਦਾ ਬਾਦਸ਼ਾਹ ਏ, ਤੂੰ ਹੀ ਤਮਜੀਦ, ਇੱਜ਼ਤ ਅਤੇ ਕੁਦਰਤ ਦੇ ਲਾਇਕ ਏ। ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ ਕਿ ਤੂੰ ਸਾਨੂੰ ਕਬੂਲ ਕਰਨਾ ਹੈ, ਤੇਰੀ ਮੁਹੱਬਤ ਦੇ ਲਈ, ਤੇਰੇ ਪਿਆਰ ਦੇ ਲਈ ਅਸੀਂ ਤੇਰਾ ਦਿਲ ਤੋਂ ਸ਼ੁਕਰ ਅਦਾ ਕਰਨੇ ਹਾਂ। ਇਹ ਖੁਦਾਵੰਦ ਤੂੰ ਸਾਡੇ 'ਤੇ ਆਪਣਾ ਫਜ਼ਲ ਕਰ, ਸਾਨੂੰ ਤੂੰ ਬੜੀ ਬਰਕਤ ਦੇ ਅਤੇ ਸਾਨੂੰ ਤੂੰ ਆਪਣੇ ਨਾਲ ਹਮੇਸ਼ਾ ਵਫ਼ਾਦਾਰ ਰੱਖ, ਕਿਉਂਕਿ ਆਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਦੀ ਉਸਮਸੀਹ ਦੇ ਨਾਂ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਅਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਅਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ 'ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।